रोस न काहू संग करो, आपन आप विचार होए निमाना जाग रहो, नानक नदरी पार। रोसे गिले इस विषय के उत्ते गुरमुख प्यारे महापुरख बाऊ जी होना ने दो लेखा की लड़ी लिखी। आओ इस लड़ी का प्रथम भाग ध्यान नाल सरवण करिए। अकाल पुरख आप निरंजन अते निर्मल है। आप अकाल पुरख निरंजन अते निर्मल है। साडे विच उस दी जोत प्रवेश है जो कि निर्मल है, क्योंकि अकाल पुरख आप निरंजन है, निर्मल है। वो दी जोत जो साडे विच प्रवेश है वो भी निर्मल है। साडी जोत दे उदाले होमे दा गिलाफ चढ़िया होया है। ये होमे कूड़ी ते मैली माया चों उपजी हुई है, इसलिए होमे भी मैली है। निर्मल जोत दे उत्ते मैली होमे दा गिलाफ चढ़िया होया है। दूजे लफ्जां विच साडे अंतरात्मे इलाही जोत तां निर्मल है, पर इस दे उदाले होमे दा छौड़ मैला है। ज्यों ज्यों साडा होमे विड़िया मन माया च विचरदा है ते गलतान हुंदा है, त्यों त्यों मन नूं वधेरे माइकी मैल चढ़दी जांदी है। जेकर साफ कपड़े ते मैल दा कोई दाग लग्या होवे तां इह मैल दा दाग धूड़ नूं पकड़दा है ते उह दाग होर गाढ़ा हुंदा जांदा है। मक्खियां आदि भी मैली ते गंदी थां ते ही बैंदियां हन। दूजे दे औगणां दे असर ग्रहण करन दी बिरती साडे मन दे मलीन होण दी कसवटी है। दूजिआं दे औगणां नूं दे असर नूं ग्रहण करन दी जो बिरती है इह साडे मन दे मलीन होण दी कसवटी है। इसे तरहां जेकर साडे मन उत्ते माइकी मैल लगी होवे तां इह होरनां मैलियां वासुआं दा असर लैंदा ते कबूलदा है, जिस तरहां जिस नाल साडा मन होर मैला हुंदा जांदा है। इस लई माया विच विचरदिआं होइआं कईआं जन्मां दे माइकी असर हेठ साडा मन काला स्याह ते मनूर हो चुका है। हुण आपां नूं पता लग गिआ कि मन नूं जो काला स्याह गुरबाणी दे विच दस्सिआ गिआ उह क्यों है। पहिलां मैल ते फिर उह मैल नूं पकड़न दी बिरती मैले मन दी, इस तरहां इह होर मैल लाई जांदा है ते इह मैलियां वस्तुआं दा असर कबूलदा है, जिस नाल होर मैला हुंदा जांदा है। इस लई इह माया च विचरदिआं होइआं कईआं जन्मां दे माइकी असर हेठां साडा मन काला स्याह अते मनूर हो चुका है। जन्म जन्म की इस मन को मल लागी काला हुआ स्याह, खनली धोती उजली ना होवई जे सौ धोवण पाह। जग होमै मैल दुख पाया मल लागी दूजे पाए, होमै माया मैल है माया मैल भरीजै राम। काया कसुद होमै मल आई जे सौ धोवै तां मैल न जाई। जिवें काली ऐनक नाल सारियां चीज़ां कालियां ही दिसदियां हन भावें किसी होर रंग दियां भी होण, इसे तरह साडे मन उत्ते माइकी मैल दी काली ऐनक चढ़ी हुई है, जिस कारण सानू सारियां वस्तुआं कालियां या मैलियां ही दिसदियां हन। इस लई असीं किसी भी वस्तु की चंगियाई या असलीयत नूं देखण तों असमर्थ हो जांदे हां। साडे मन दी ऐसी मैली अवस्था नूं ही बाणी विच भरम भुलावा कहा गया है। नाम बिना सब जग है मैला, दूजे भरम पत खोई। अग्ञान अंधेरा सूजस नाहीं बहुड़ बहुड़ परमाता। ऐसी भरम भुलावे वाली दृष्टि दे नाल सानू चंगी उत्तम दैवी वस्तु जां गुणा दी सोझी नहीं हो सकती, बल्कि असीं इन्हां दे गुणा नूं भी अपनी मैली दृष्टि दी रंग चाढ़ दिंदे हाँ। इसे भरम भुलावे वाली हालत नूं ही अग्ञानता कहा जांदा है। ਇਹ ਕਿਤਨੀ ਦੁਖਦਾਈ ਅਤੇ ਹਾਸੋਹੀਣੀ ਗੱਲ ਹੈ ਕਿ ਜੀਵ ਦੇ ਅੰਤਰਾਤਮੇ ਇਲਾਹੀ ਨਿਰਮਲ ਜੋਤ ਦੇ ਪ੍ਰਵੇਸ਼ ਹੁੰਦਿਆਂ ਹੋਇਆਂ ਵੀ ਅਸੀਂ ਆਪਣੀ ਹਉਮੈ ਦੇ ਭਰਮ ਦੇ ਹਨੇਰ ਅਤੇ ਅਗਿਆਨਤਾ ਵਿੱਚ ਪਲਚ ਪਲਚ ਕੇ ਸਾਰਾ ਜੀਵਨ ਖੁਆਰ ਕਰ ਰਹੇ ਹਾਂ। ਭੁੱਲੀ ਫਿਰੈ ਦਿਸੰਤਰੀ ਭੁੱਲੀ ਗ੍ਰਹਿਤਾ ਜਾਏ, ਭੁੱਲੀ ਡੂੰਗਰ ਥਲ ਚੜ੍ਹੈ ਭਰਮੇ ਮਨ ਡੋਲਾਏ, ਧੁਰੋਂ ਵਿਛੁੰਨੀ ਕਿਉਂ ਮਿਲੈ ਗਰਭ ਮੁੱਠੀ ਬਿਲ ਆਏ। ਪਲਚ ਪਲਚ ਸਗਲੀ ਮੂਈ ਝੂਠੈ ਧੰਦਾ ਮੋਹ, ਆਤਮ ਰਾਮ ਨ ਪੂਜਨੀ ਦੂਜੇ ਕਿਉਂ ਸੁੱਖ ਹੋਏ। ਹਉਮੈ ਅੰਤਰ ਮੈਲ ਹੈ ਸ਼ਬਦ ਨਾ ਕਾਢੇ ਧੋਏ, ਨਾਨਕ ਬਿਨ ਨਾਵੇਂ ਮੈਲਿਆ ਮੂਹੇ ਜਨਮ ਪਦਾਰਥ ਖੋਏ। ਇਸ ਅਗਿਆਨਤਾ ਦੇ ਭਰਮ ਵਿੱਚ ਸਾਨੂੰ ਕਿਸੇ ਉੱਚੇਰੇ ਚੰਗੇਰੇ ਸੋਹਣੇਰੇ ਦੈਵੀ ਖਿਆਲਾਂ ਜਾਂ ਗੁਣਾਂ 'ਤੇ ਯਕੀਨ ਜਾਂ ਸ਼ਰਧਾ ਭਾਵਨੀ ਨਹੀਂ ਆਉਂਦੀ। ਐਵੇਂ ਉਪਰੇ ਜਿਹੇ ਮਨ ਨਾਲ ਧਾਰਮਿਕ ਠਾਠਾ ਬਾਗਾ ਕਰ ਛੱਡਦੇ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣਾ, ਬਾਹਰੋਂ ਮਲਮਲ ਧੋਵੈ, ਕਿਰਿਆਚਾਰ ਕਰੇ ਖੱਟ ਕਰਮਾਂ ਇਤਰਾ ਅਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋ ਮੈਂ ਬਿਨ ਗੁਰਬਾਜੀ ਹਾਰੀ। ਮਾਇਆ ਭੁੱਲੇ ਸਿੱਧ ਫਿਰੇ ਸਮਾਧ ਨਾ ਲੱਗੇ ਸੁਭਾਏ, ਤਿੰਨੇ ਲੋਭ ਵਿਆਪਤ ਹੈ ਅਧਿਕ ਰਹੀ ਲਪਟਾਏ। ਐਸੇ ਮੈਲੇ ਮਨ ਵਿੱਚੋਂ ਨੀਵੇਂ ਅਤੇ ਮਲੀਨ ਖਿਆਲ ਜਾਂ ਰੁਚੀਆਂ ਹੀ ਉਪਜਦੀਆਂ ਹਨ, ਜਿਵੇਂ ਸ਼ੱਕ, ਸ਼ਿਕਾਇਤ, ਰੋਸੇ, ਗਿਲੇ, ਸਾੜਾ, ਕਾੜਾ, ਕੁਲਝਣਾ, ਘਿਰਨਾ, ਵੈਰ, ਵਿਰੋਧ, ਝਗੜੇ ਅਤੇ ਬਦਲੇ ਦੀ ਭਾਵਨਾ ਆਦਿ। ਐਸੇ ਮੈਲੇ ਮਨ ਦੇ ਵਿੱਚੋਂ ਅਜਿਹਾ ਕੁਝ ਉਪਜਦਾ, ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ, ਬੇਇਨਸਾਫੀ, ਕਪਟ, ਮੁਖਾਲਫਤ, ਘਿਰਨਾ, ਨਿੰਦਾ, ਦੁਰਵਿਵਹਾਰ ਕਰੇ ਤਾਂ ਮਨ ਨੂੰ ਠੇਸ ਪੁੱਜਣ 'ਤੇ ਉਸ ਸ਼ਖਸ ਪ੍ਰਤੀ ਰੋਸ ਉਤਪੰਨ ਹੁੰਦਾ ਹੈ। ਅਸਲ ਵਿੱਚ ਰੋਸ ਦਾ ਮੁੱਢਲਾ ਕਾਰਨ ਜੀਵ ਦੀ ਹਉਮੈ ਹੈ। ਹਉਮੈ ਹੀ ਆਦਰ ਮਾਣ, ਆਸਾ, ਮਾਨਸਾ ਅਤੇ ਕਲਪਨਾ ਦੀ ਜੜ੍ਹ ਹੈ, ਅਤੇ ਜਦ ਇਹ ਪੂਰੀ ਨਾ ਹੋਵੇ, ਇਹ ਆਸਾ, ਮਾਨਸਾ, ਕਲਪਨਾ ਆਦਿ ਜੇਕਰ ਪੂਰੀ ਨਾ ਹੋਵੇ ਤਾਂ ਮਨ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਉਸ ਨਾਲ ਰੋਸ, ਸ਼ਿਕਾਇਤ, ਨਾਰਾਜ਼ਗੀ, ਨਫ਼ਰਤ, ਵੈਰ ਵਿਰੋਧ, ਝਗੜਾ, ਟਾਕਰਾ ਆਦਿ ਕਰਨ ਲੱਗ ਪੈਂਦਾ ਹੈ। ਇਹ ਰੋਸ ਦੁਨਿਆਵੀ ਜੀਵਾਂ ਨਾਲ ਹੋਣੇ ਤਾਂ ਸੁਭਾਵਿਕ ਹੀ ਹਨ, ਪਰ ਕਦੀ ਕਦੀ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸੰਤਾਂ, ਸਾਧਾਂ, ਪੀਰ ਪੈਗੰਬਰਾਂ, ਗੁਰੂਆਂ, ਅਵਤਾਰਾਂ ਅਤੇ ਇੱਥੋਂ ਤੱਕ ਕਿ ਰੱਬ ਦੇ ਨਾਲ ਵੀ ਰੋਸ ਕਰਨ ਤੋਂ ਨਹੀਂ ਝਿਜਕਦੇ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵਲਾਏ, ਨਿਰਵੈਰੇ ਨਾਲ ਵੈਰ ਰਚਾਏਂਦਾ ਆਪਣੇ ਘਰ ਲੂਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ ਅੰਧਨ ਜਲੈ ਸਦਾ ਦੁੱਖ ਪਾਏ। ਜਦ ਕੋਈ ਸਾਡੇ ਨਾਲ ਐਸਾ ਵਤੀਰਾ ਕਰਦਾ ਹੈ ਜਿਹੜਾ ਸਾਨੂੰ ਚੰਗਾ ਨਾ ਲੱਗਦਾ ਹੋਵੇ, ਜਾਂ ਜਿਸ ਕਾਰਨ ਸਾਡੀ ਹਉਮੈ ਜਾਂ ਮੈਂ ਮੇਰੀ ਨੂੰ ਠੇਸ ਵੱਜਦੀ ਹੋਵੇ, ਤਾਂ ਸਾਡੇ ਅੰਦਰ ਸ਼ਿਕਾਇਤ, ਨਾਰਾਜ਼ਗੀ ਅਤੇ ਰੋਸ ਉਪਜਦੇ ਹਨ। ਅਸਲ ਵਿੱਚ ਸਾਡਾ ਹਉਮੈ ਨਾਲ ਰੰਗਿਆ ਮਨ ਹੀ ਦੂਜਿਆਂ ਦੇ ਚੰਗੇ ਮਾੜੇ ਵਤੀਰੇ ਦਾ ਬਾਹਰਲਾ ਅਸਰ ਲੈਂਦਾ ਹੈ ਅਤੇ ਸਾਡੀ ਹਉਮੈ ਦੀਆਂ ਸੂਖਮ ਤਾਰਾਂ ਰੋਸ ਦੀਆਂ ਤਰੰਗਾਂ ਨਾਲ ਵੱਜਣ ਲੱਗ ਪੈਂਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਰੋਸਿਆਂ ਗਿਲਿਆਂ ਨੂੰ ਯਾਦ ਕਰਦੇ ਹਾਂ ਜਾਂ ਇਹਨਾਂ ਦਾ ਮੁੜ ਅਭਿਆਸ ਕਰਦੇ ਹਾਂ, ਇਹਨਾਂ ਨੂੰ ਘੋਟਦੇ ਹਾਂ, ਤਿਉਂ ਤਿਉਂ ਇਹ ਰੋਸ ਸਾਡਾ ਸੁਭਾਅ ਜਾਂ ਜੀਵਨ ਦਾ ਅੰਗ ਬਣ ਜਾਂਦੇ ਹਨ ਅਤੇ ਅੰਤਸ਼ਕਰਨ ਵਿੱਚ ਧਸ ਵਸ ਰਸ ਜਾਂਦੇ ਹਨ। ਇਉਂ ਇਹ ਕਮਾਏ ਹੋਏ ਰੋਸ ਦੇ ਭਾਵ ਸਾਡੀ ਸ਼ਖਸੀਅਤ ਬਣ ਜਾਂਦੀ ਹੈ। ਇਹ ਦ੍ਰਿੜ ਹੋਏ ਰੋਸ ਜਦ ਸਾਡੇ ਨਿਮਨ ਚੇਤਨ ਮਨ, ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਤਰ ਜਾਂਦੇ ਹਨ ਤਾਂ ਸਾਡੇ ਖਿਆਲ, ਚਿਤਵਨੀ, ਸੋਚਣੀ, ਫੈਸਲੇ, ਵਿਵਹਾਰ, ਕਰਮ, ਧਰਮ ਜਾਂ ਜੀਵਨ ਦੇ ਹਰ ਪਹਿਲੂ ਵਿੱਚ ਇਹਨਾਂ ਦਾ ਪ੍ਰਗਟਾਵਾ ਆਪਣੇ ਆਪ ਹੁੰਦਾ ਰਹਿੰਦਾ ਹੈ। ਨਤੀਜਾ ਜੀਵ ਲਈ ਅਤਿਅੰਤ ਹਾਨੀਕਾਰਕ ਹੋ ਨਿਬੜਦਾ ਹੈ। ਇਹਨਾਂ ਰੋਸੇ ਗਿਲਿਆਂ ਦਾ ਦੇ ਕਾਰਨ ਹੀ ਸਹਿਜੇ ਸਹਿਜੇ ਸਾਡਾ ਮਨ ਅਤੇ ਸਰੀਰ ਰੋਗੀ ਹੋ ਜਾਂਦੇ ਹਨ। ਇਸ ਬਾਬਤ ਇੱਕ ਸਿੱਖਿਆਦਾਇਕ ਉਦਾਹਰਣ ਦਿੰਦੇ ਹਨ। ਅਮਰੀਕਾ ਵਿੱਚ ਦੋ ਸਹੇਲੀਆਂ ਬੜੇ ਪਿਆਰ ਦੇ ਨਾਲ ਰਹਿੰਦੀਆਂ ਸਨ, ਜਿਨ੍ਹਾਂ ਦਾ ਇੱਕ ਦੂਜੇ ਤੋਂ ਵਿਛੜਨਾ ਵੀ ਔਖਾ ਸੀ। ਸਮਾਂ ਪਾ ਕੇ ਉਹਨਾਂ ਵਿੱਚ ਦਵੈਤ ਆ ਗਈ, ਜਿਹੜੀ ਵਾਧੀ ਵਾਧੀ ਬੜੀ ਘਿਰਣਿਤ ਦੁਸ਼ਮਣੀ ਵਿੱਚ ਬਦਲ ਗਈ। ਉਹਨਾਂ ਵਿੱਚੋਂ ਇੱਕ ਨੂੰ ਜੋੜਾਂ ਦੀਆਂ ਦਰਦਾਂ ਇੰਨੀਆਂ ਵੱਧ ਗਈਆਂ ਕਿ ਉਸ ਲਈ ਉੱਠਣਾ, ਬੈਠਣਾ, ਹਿੱਲਣਾ, ਜੁੱਲਣਾ ਵੀ ਅਤਿਅੰਤ ਦੁੱਖਦਾਈ ਹੋ ਗਿਆ। ਉਸ ਨੇ ਬਹੁਤ ਇਲਾਜ ਕਰਾਏ ਪਰ ਕੋਈ ਫਾਇਦਾ ਨਾ ਹੋਇਆ। ਆਖਰ ਉਹ ਇੱਕ ਮਾਨਸਿਕ ਡਾਕਟਰ ਦੇ ਕੋਲ ਗਈ। ਉਸ ਨੇ ਸਾਰੀ ਖੋਜ ਕਰਕੇ ਕਿਹਾ ਕਿ ਤੇਰਾ ਇਲਾਜ ਦਵਾਈਆਂ ਨਾਲ ਹਰਗਿਜ਼ ਨਹੀਂ ਹੋ ਸਕਦਾ, ਤੇਰਾ ਇੱਕੋ ਇੱਕ ਇਲਾਜ ਹੈ ਜੋ ਤੂੰ ਆਪ ਹੀ ਕਰ ਸਕਦੀ ਹੈ, ਉਹ ਇਹ ਕਿ ਤੂੰ ਆਪਣੀ ਸਹੇਲੀ ਲਈ ਸਾਰੇ ਰੋਸੇ ਗਿਲੇ ਭੁਲਾ ਕੇ ਉਸ ਨੂੰ ਪਿਆਰ ਕਰ। ਪਹਿਲਾਂ ਤਾਂ ਬੜੀ ਔਖੀ ਹੋਈ ਕਿ ਇਹ ਗੱਲ ਕਦਾ ਚਿੱਤ ਨਹੀਂ ਹੋ ਸਕਦੀ, ਪਰ ਮਰਤਾ ਕਿਆ ਨਾ ਕਰਤਾ ਅਨੁਸਾਰ ਜਦੋਂ ਦਰਦਾਂ ਨੇ ਅਤਿਅੰਤ ਦੁਖੀ ਕੀਤਾ ਤਾਂ ਉਹ ਸਾਰੇ ਰੋਸੇ ਗਿਲੇ ਭੁਲਾ ਆਪਣੀ ਸਹੇਲੀ ਦੇ ਜਾ ਗੜ ਲੱਗੀ। ਫਿਰ ਉਹ ਦੋਵੇਂ ਉਸੇ ਤਰ੍ਹਾਂ ਪਿਆਰ ਵਿੱਚ ਰਹਿਣ ਲੱਗੀਆਂ। ਨਤੀਜਾ ਇਹ ਹੋਇਆ ਕਿ ਦਰਦਾਂ ਘਟਦੀਆਂ ਘਟਦੀਆਂ ਕੁਝ ਮਹੀਨਿਆਂ ਵਿੱਚ ਬਿਲਕੁਲ ਹਟ ਗਈਆਂ। ਇਹੋ ਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਮਾਨਸਿਕ ਰੋਗ ਵੀ ਕੋਹੜ ਜਾਂ ਤਪਦਿਕ ਦੀ ਤਰ੍ਹਾਂ ਦੀਰਘ ਅਤੇ ਲਾ ਇਲਾਜ ਹੋ ਜਾਂਦੇ ਹਨ। ਹੁਣ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਡੇ ਸਰੀਰਕ ਰੋਗ ਤਾਂ ਸਰੀਰ ਦੀ ਮੌਤ ਦੇ ਹੋਣ ਨਾਲ ਖਤਮ ਹੋ ਜਾਂਦੇ ਹਨ, ਪਰ ਇਹਨਾਂ ਮਾਨਸਿਕ ਦੀਰਘ ਰੋਗਾਂ ਦੀ ਬੁਨਿਆਦ ਸਾਡੇ ਅੰਤਸ਼ਕਰਨ ਵਿੱਚ ਧਸੀ ਹੋਈ ਹੋਣ ਕਰਕੇ ਇਹ ਸਾਡੇ ਅਗਲੇ ਜਨਮਾਂ ਵਿੱਚ ਵੀ ਨਾਲ ਜਾਂਦੇ ਹਨ। ਜੋ ਮਾਨਸਿਕ ਰੋਗ ਹਨ ਇਹ ਅਗਲੇ ਜਨਮਾਂ ਦੇ ਵਿੱਚ ਵੀ ਇਹਨਾਂ ਦਾ ਅਸਰ ਜੋ ਜਾਂਦਾ ਹੈ ਅਗਲੇ ਜੀਵਨ ਨੂੰ ਵੀ ਅਤਿਅੰਤ ਦੁੱਖਦਾਈ ਬਣਾਉਂਦਾ ਹੈ। ਇਹਨਾਂ ਮਾਨਸਿਕ ਰੋਗਾਂ ਦਾ ਜ਼ਹਿਰੀਲਾ ਚੱਕਰ ਚੱਲਦਾ ਹੀ ਰਹਿੰਦਾ ਹੈ। ਜਦ ਸਾਡੇ ਰੋਸੇ, ਸ਼ਿਕਾਇਤਾਂ ਅਤੇ ਘਿਰਨਾ ਦਾ ਇੰਨਾ ਭਿਆਨਕ ਨਤੀਜਾ ਨਿਕਲਦਾ ਹੈ ਤਾਂ ਇਸ ਤੋਂ ਬਚਣ ਲਈ ਸਾਨੂੰ ਡੂੰਘੀ ਸੋਚ ਵਿਚਾਰ ਅਤੇ ਉੱਦਮ ਦੀ ਅਤਿਅੰਤ ਲੋੜ ਹੈ। ਪਰਮਾਰਥਕ ਪਾਂਧੀਆਂ ਲਈ ਤਾਂ ਇਹ ਅਤਿਅੰਤ ਹੀ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਮਨ ਦੇ ਸਾਰੇ ਰੋਸੇ ਗਿਲੇ, ਸ਼ਿਕਾਇਤਾਂ, ਨਾਰਾਜ਼ਗੀਆਂ ਨੂੰ ਪੂਰੀ ਤਰ੍ਹਾਂ ਭੁਲਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਜਿੰਨਾ ਚਿਰ ਤੱਕ ਸਾਡਾ ਮਨ ਅਤੇ ਅੰਤਕਰਨ ਨਿਰਮਲ ਨਹੀਂ ਹੁੰਦਾ ਉਦੋਂ ਤੱਕ ਸਾਡੇ ਹਿਰਦੇ ਵਿੱਚ ਭਗਤੀ ਭਾਵ ਉਤਪੰਨ ਹੀ ਨਹੀਂ ਹੋ ਸਕਦਾ। ਤਾਂ ਹੀ ਗੁਰਬਾਣੀ 'ਚ ਇਉਂ ਫਰਮਾਨ ਆਉਂਦੇ ਹਨ, ਮੇਰੇ ਮਨ ਕਾਹੇ ਰੋਸ ਕਰੀਜੈ, ਕਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤ ਆਂਦਿਨ ਹਿਰਦੈ ਰਵੀਜੈ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ। ਮਨ ਪਾਣੀ ਦੀ ਤਰ੍ਹਾਂ ਚਾਂਚਲ ਹੈ, ਹਰ ਤਰ੍ਹਾਂ ਦੇ ਬਾਹਰਲੇ ਅਤੇ ਅੰਦਰਲੇ ਅਸਰ ਲੈਂਦਾ ਹੈ। ਇਹਨਾਂ ਅਸਰਾਂ ਦਾ ਅਭਿਆਸ ਕਰਕੇ ਇਹਨਾਂ ਨੂੰ ਸਾਂਭ ਸਾਂਭ ਕੇ ਰੱਖਦਾ ਹੈ ਅਤੇ ਇਸ ਤਰ੍ਹਾਂ ਇਹਨਾਂ ਅਸਰਾਂ ਦੇ ਆਧਾਰ 'ਤੇ ਮੈਲਾ ਜਾਂ ਨਿਰਮਲ ਹੁੰਦਾ ਰਹਿੰਦਾ ਹੈ। ਇਹਨਾਂ ਬਦਲਦੀਆਂ ਅਵਸਥਾਵਾਂ ਦਾ ਸਭ ਤੋਂ ਸ਼੍ਰੋਮਣੀ ਨੁਕਤਾ ਹੈ ਮਨ ਦਾ ਬਾਹਰਲਾ ਅਸਰ ਲੈਣਾ। ਇਹ ਬਾਹਰਲਾ ਅਸਰ ਸਾਡੀ ਹਉਮੈ ਲੈਂਦੀ ਹੈ। ਬਾਹਰਲਾ ਅਸਰ ਜੋ ਮਨ ਦਾ ਸਭ ਤੋਂ ਸ਼੍ਰੋਮਣੀ ਨੁਕਤਾ ਹੈ ਬਾਹਰਲਾ ਅਸਰ ਲੈਣਾ, ਅਤੇ ਬਾਹਰਲਾ ਅਸਰ ਸਾਡੀ ਹਉਮੈ ਲੈਂਦੀ ਹੈ। ਉਦਾਹਰਣ ਦੇ ਤੌਰ 'ਤੇ ਇੱਕ ਸਾਖੀ, ਕਿਸੇ ਸਾਧੂ ਕੋਲੋਂ ਇੱਕ ਬੰਦੇ ਨੇ ਪੁੱਛਿਆ ਤੁਹਾਡਾ ਨਾਮ ਕੀ ਹੈ? ਉਸਨੇ ਜਵਾਬ ਦਿੱਤਾ ਸੀਤਲ ਦਾਸ। ਕੁਝ ਚਿਰ ਬਾਅਦ ਉਸ ਬੰਦੇ ਨੇ ਫਿਰ ਇਹੀ ਸਵਾਲ ਦੁਹਰਾਇਆ ਅਤੇ ਇਸ ਤਰ੍ਹਾਂ ਕਈ ਵਾਰੀ ਉਸਨੇ ਇਹੀ ਸਵਾਲ ਸਾਧੂ ਨੂੰ ਪੁੱਛਿਆ। ਹਰ ਉੱਤਰ ਵੇਲੇ ਸਾਧੂ ਦੇ ਜਵਾਬ ਵਿੱਚ ਤਲਖੀ ਆਉਂਦੀ ਗਈ। ਆਖਿਰਕਾਰ ਸਾਧੂ ਸੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਸ ਦੇ ਪਿੱਛੇ ਪੈ ਗਿਆ ਅਤੇ ਅਗਨਦਾਸ ਉਹ ਨਿਬੜਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜੇ ਸਾਧੂ ਦੀ ਹਉਮੈ ਨਹੀਂ ਸੀ ਮਰੀ। ਉਸ ਦੀ ਹਉਮੈ ਨੂੰ ਠੇਸ ਵੱਜਣ ਕਰਕੇ ਉਸ ਨੇ ਰੋਸ ਵਿੱਚ ਆ ਕੇ ਤਲਖ ਵਤੀਰਾ ਅਖਤਿਆਰ ਕੀਤਾ। ਸੋ ਇੱਕ ਹੋਰ ਉਦਾਹਰਣ, ਇਹਨੂੰ ਗੌਰ ਨਾਲ ਵਿਚਾਰੀਏ। ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ, ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਸ਼ਾਂਤ ਰਹੇ। ਜਦ ਉਹ ਗਾਲਾਂ ਕੱਢਦਾ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਪੇਸ਼ ਕਰਕੇ ਉਸ ਨੂੰ ਕਿਹਾ ਇਹ ਤੁਸੀਂ ਲੈ ਲਓ। ਤਾਂ ਉਸ ਬੰਦੇ ਨੇ ਕਿਹਾ ਮੈਂ ਨਹੀਂ ਲੈਣੀ। ਫਿਰ ਮਹਾਤਮਾ ਜੀ ਨੇ ਕਿਹਾ ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਅੱਗੋਂ ਉਹ ਸਵੀਕਾਰ ਨਾ ਕਰੇ ਤਾਂ ਉਹ ਦੇਣ ਵਾਲੇ ਕੋਲ ਹੀ ਰਹਿ ਜਾਂਦੀ ਹੈ। ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਹਨ ਮੈਂ ਉਹ ਸਵੀਕਾਰ ਨਹੀਂ ਕੀਤੀਆਂ, ਇਸ ਲਈ ਉਹ ਤੇਰੇ ਕੋਲ ਹੀ ਰਹਿ ਗਈਆਂ। ਇਸ ਸਾਖੀ ਤੋਂ ਸਪਸ਼ਟ ਹੋਇਆ ਕਿ ਹਉਮੈ ਦਾ ਅਭਾਵ ਹੋਣ ਕਰਕੇ, ਹਉਮੈ ਨਾ ਹੋਣ ਕਰਕੇ ਮਹਾਤਮਾ ਜੀ ਨੇ ਗਾਲਾਂ ਦਾ ਅਸਰ ਨਹੀਂ ਕਬੂਲਿਆ, ਜਿਸ ਕਰਕੇ ਉਹਨਾਂ ਨੂੰ ਕੋਈ ਰੋਸ ਨਹੀਂ ਆਇਆ ਅਤੇ ਉਹ ਸ਼ਾਂਤ ਰਹੇ। ਬਾਹਰਲਾ ਅਸਰ ਲੈਣ ਜਾਂ ਨਾ ਲੈਣ ਬਾਬਤ ਇੱਕ ਹੋਰ ਉਦਾਹਰਣ, ਕਿਸੇ ਅੱਗ ਦੇ ਭਾਂਬੜ ਵਿੱਚੋਂ ਅੱਗ ਦੀਆਂ ਚਿਣਗਾਂ ਚਾਰ ਚੁਫੇਰੇ ਫੈਲ ਰਹੀਆਂ ਹਨ। ਉਹਨਾਂ ਵਿੱਚੋਂ ਇੱਕ ਚਿਣਗ ਜੇ ਘਾਹ ਫੂਸ 'ਤੇ ਜਾ ਕੇ ਡਿੱਗ ਪਵੇ ਉਹ ਫੌਰਨ ਸੜ ਕੇ ਸੁਆਹ ਹੋ ਜਾਂਦਾ ਹੈ। ਉਹੀ ਚਿਣਗ ਛੋਟੀਆਂ ਛੋਟੀਆਂ ਲੱਕੜਾਂ 'ਤੇ ਜਾ ਪਵੇ ਤਾਂ ਦੇਰ ਨਾਲ ਅੱਗ ਸੁਲਗਦੀ ਰਹਿੰਦੀ ਹੈ। ਜੇ ਇਹ ਚਿਣਗ ਮਿੱਟੀ ਦੇ ਤਿਲ 'ਤੇ ਜਾ ਪਵੇ ਤਾਂ ਇੱਕਦਮ ਭਾਂਬੜ ਬਣ ਜਾਂਦਾ ਹੈ, ਨੇੜੇ ਤੇੜੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਪਰ ਜੇ ਉਹੀ ਚਿਣਗ ਪੈਟਰੋਲ ਜਾਂ ਗੈਸ 'ਤੇ ਜਾ ਪਵੇ ਤਾਂ ਇਹ ਬੰਬ ਦਾ ਧਮਾਕਾ ਬਣ ਜਾਂਦੀ ਹੈ ਅਤੇ ਦੂਰ ਦੂਰ ਤੱਕ ਤਬਾਹੀ ਮਚਾਉਂਦੀ ਹੈ। ਇਸ ਤੋਂ ਉਲਟ ਜੇ ਉਹੀ ਚਿਣਗ ਸੀਮਿੰਟ ਜਾਂ ਪੱਥਰ 'ਤੇ ਜਾ ਪਵੇ ਤਾਂ ਚਿਣਗ ਆਪ ਖਤਮ ਹੋ ਜਾਂਦੀ ਹੈ ਅਤੇ ਪੱਥਰ 'ਤੇ ਕੋਈ ਅਸਰ ਨਹੀਂ ਹੁੰਦਾ। ਜੇ ਕਿਤੇ ਉਹੀ ਚਿਣਗ ਪਾਣੀ 'ਤੇ ਜਾ ਡਿੱਗੇ ਤਾਂ ਪਾਣੀ 'ਤੇ ਚਿਣਗ ਦਾ ਅਸਰ ਨਹੀਂ ਪੈਂਦਾ, ਬਲਕਿ ਪਾਣੀ ਚਿਣਗ ਨੂੰ ਬੁਝਾ ਦਿੰਦਾ ਹੈ। ਇਸ ਤੋਂ ਸਿੱਧ ਹੋਇਆ ਕਿ ਬਾਹਰਲਾ ਅਸਰ ਲੈਣਾ ਸਾਡੇ ਮਨ ਦੀ ਅਵਸਥਾ 'ਤੇ ਨਿਰਭਰ ਹੈ, ਅਰਥਾਤ ਸਾਡੇ ਮਨ ਦੀ ਅੱਗ ਭੜਕਾਊ ਗ੍ਰਹਿਣ ਸ਼ਕਤੀ ਇਨਫਲੇਮੇਬਲ ਕਿੰਨਾ ਕਹਿ ਮਨ ਇਸ ਮੁਤਾਬਕ ਅਸੀਂ ਬਾਹਰਲਾ ਅਸਰ ਗ੍ਰਹਿਣ ਕਰਦੇ ਹਾਂ। ਦੂਜਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਿਸੇ ਬਾਹਰਲੇ ਅਸਰ ਨੂੰ ਲੈ ਕੇ ਉਹਨੂੰ ਮੁੜ ਯਾਦ ਕਰਕੇ ਉਸ ਦਾ ਅਭਿਆਸ ਕਰਨਾ, ਉਹਨੂੰ ਘੋਟਣਾ, ਰੈਪੀਟੀਸ਼ਨ ਕਰਨੀ। ਸੋ ਉਦਾਹਰਣ ਦੇ ਤੌਰ 'ਤੇ ਕਿਸੇ ਸੱਸ ਨੇ ਨੂੰਹ ਨੂੰ ਤਾਨਾ ਮਾਰਿਆ, ਕੁਲੈਣੀ ਕਚੱਜੀ ਕੰਗਾਲਾਂ ਦੀ ਧੀ ਯਾਦ, ਤਾਂ ਨੂੰਹ ਨੇ ਮਨ ਵਿੱਚ ਇਹ ਵਿਅੰਗਮਈ ਤੀਖਣ ਬੋਲ ਨੂੰਹ ਦੇ ਮਨ ਵਿੱਚ ਇੰਨੇ ਖੁੱਭ ਗਏ ਕਿ ਉਹ ਪੀੜਾ ਰੂਪ ਬਣ ਕੇ ਮੁੜ ਕੇ ਯਾਦ ਕਰਕੇ ਚਿੜ ਚਿੜ ਕੇ ਉਸ ਗੱਲ ਦਾ ਅਭਿਆਸ ਕਰਦੀ ਰਹੀ, ਜਿਸ ਨਾਲ ਉਸਦਾ ਮਨ ਰੋਸ, ਕ੍ਰਿਜ, ਨਫ਼ਰਤ ਅਤੇ ਕ੍ਰੋਧ ਦੀ ਅੱਗ ਵਿੱਚ ਝੁਲਸਦਾ ਰਿਹਾ ਅਤੇ ਹੌਲੀ ਹੌਲੀ ਰੋਸ ਦੀ ਕਾਲਖ ਉਸ ਦੇ ਅੰਤਸ਼ਕਰਨ ਵਿੱਚ ਧੱਸਦੀ ਗਈ। ਇਸ ਮੈਲ ਦਾ ਹਾਨੀਕਾਰਕ ਅਸਰ ਉਸ ਦੇ ਸਰੀਰ, ਸੁਭਾਅ ਅਤੇ ਸ਼ਖਸੀਅਤ 'ਤੇ ਪੈਂਦਾ ਗਿਆ। ਮਨ ਦੀ ਇਸ ਮੈਲੀ ਹਾਲਤ ਵਿੱਚ ਹੁਣ ਇੰਨਾ ਮੈਲਾ ਮਨ ਹੋਵੇ ਅਤੇ ਜੇ ਕੋਈ ਸਾਡੇ ਨਾਲ ਫਿਰ ਕੋਈ ਐਸੇ ਮੈਲੇ ਮਨ ਵਾਲੇ ਦੇ ਨਾਲ ਕੋਈ ਕਿਸਮ ਦਾ ਭੈੜਾ ਵਤੀਰਾ ਕਰੇ ਤਾਂ ਅਸੀਂ ਉਸਨੂੰ ਕਦਾ ਚਿੱਤ ਮਾਫ਼ ਨਹੀਂ ਕਰਦੇ, ਬਲਕਿ ਉਸਦੇ ਹੋਰ ਚੰਗੇ ਗੁਣਾਂ ਨੂੰ ਵੀ ਮੈਲੀ ਰੰਗ ਚਾੜ ਕੇ ਉਸ ਨੂੰ ਸਦਾ ਲਈ ਰੱਦ ਕਰ ਦਿੰਦੇ ਹਾਂ ਅਤੇ ਆਪਣੀ ਕਾਲੀ ਸੂਚੀ ਵਿੱਚ, ਬਲੈਕ ਲਿਸਟ ਦੇ ਵਿੱਚ ਉਸ ਨੂੰ ਸ਼ਾਮਿਲ ਕਰ ਲੈਂਦੇ ਹਾਂ। ਜੇਕਰ ਉਹ ਮੁਆਫ਼ੀ ਵੀ ਮੰਗੇ, ਚੰਗਾ ਬਣਨ ਦੀ ਕੋਸ਼ਿਸ਼ ਵੀ ਕਰੇ, ਤਾਂ ਵੀ ਅਸੀਂ ਉਸ ਨੂੰ ਆਪਣੀ ਕਾਲੀ ਸੂਚੀ ਵਿੱਚੋਂ ਕੱਢਣ ਲਈ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਇਹ ਕਾਲੀ ਸੂਚੀ ਘਟਣ ਦੀ ਬਜਾਏ ਲਮੇਰੀ ਹੁੰਦੀ ਜਾਂਦੀ ਹੈ। ਐਸਾ ਮਲੀਨ ਮਨ ਕਿਸੇ ਵਿੱਚ ਕੋਈ ਗੁਣ ਜਾਂ ਚੰਗਿਆਈ ਦੇਖ ਨਹੀਂ ਸਕਦਾ, ਬਲਕਿ ਚੰਗਿਆਈ ਜਾਂ ਗੁਣਾਂ ਨੂੰ ਵੀ ਆਪਣੀ ਮਲੀਨ ਰੰਗ ਚਾੜ ਦਿੰਦਾ ਹੈ। ਲੋਕ ਅਵਗੁਣਾਂ ਕੀ ਬੰਨੇ ਗਾਂਠੜੀ, ਗੁਣਾਂ ਵਿਹਾਜੈ ਕੋਏ, ਭੂੰਡੜੇ ਨਾਮ ਵਿਸਾਰਿਆ, ਬੂਢੜੇ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ, ਔਗਣ ਕਾਵਣ ਜਾਰੋ। ਸੋ ਔਗਣਾਂ ਦਾ ਵਣਜ ਕਰਨ ਲੱਗਦੇ ਹਾਂ ਮੈਲੇ ਮਨ ਦੇ ਨਾਲ। ਜੇਕਰ ਕਾਲੀ ਸੂਚੀ ਵਿੱਚੋਂ ਕੋਈ ਜੀਵ ਮਰ ਵੀ ਜਾਵੇ ਤਾਂ ਵੀ ਉਸ ਪ੍ਰਤੀ ਵੈਰ ਵਿਰੋਧ ਅਤੇ ਰੋਸੇ ਗਿਲੇ ਕਾਇਮ ਰੱਖਦੇ ਹਾਂ। ਸਾਡੇ ਮਨ, ਚਿੱਤ, ਬੁੱਧੀ, ਅੰਤਸ਼ਕਰਨ ਵਿੱਚ ਇਹਨਾਂ ਕਾਲੀ ਸੂਚੀ ਵਾਲਿਆਂ ਦੀ ਬਹੁਲਤਾ ਹੈ। ਇਸ ਦੇ ਮੁਕਾਬਲੇ 'ਤੇ ਸਾਡੇ ਅੰਦਰ ਉੱਚੇ ਸੁੱਚੇ, ਪਿਆਰੇ, ਗੁਰਮੁਖ ਜਾਂ ਨਿਰਮਲ ਸਫੈਦ ਸੂਚੀ ਵਾਲੇ ਜੀਵ ਘੱਟ ਹੀ ਹੁੰਦੇ ਹਨ, ਕਿਉਂਕਿ ਸਾਡੇ ਮਲੀਨ ਮਨ ਵਿੱਚ ਚੰਗੇਰੇ ਉਚੇਰੇ ਜੀਵਾਂ ਲਈ ਸ਼ਰਧਾ ਭਾਵਨੀ ਹੀ ਨਹੀਂ ਹੁੰਦੀ। ਇਸ ਲਈ ਕਾਲੀ ਸੂਚੀ ਵਾਲਿਆਂ ਦੀ ਬਹੁ ਗਿਣਤੀ ਹੋ ਜਾਂਦੀ ਹੈ, ਸਹਿਜੇ ਸਹਿਜੇ ਇਹਨਾਂ ਦੀ ਪੂਰਨ ਬਹੁ ਸੰਮਤੀ ਹੋ ਜਾਂਦੀ ਹੈ। ਇਸ ਤਰ੍ਹਾਂ ਕਿਸੇ ਛੋਟੀ ਜਿਹੀ ਉਕਸਾਹਟ ਦੇ ਨਾਲ ਜਾਂ ਕਿਸੇ ਵਿਰੋਧੀ ਜਾਂ ਕਾਲੀ ਸੂਚੀ ਵਾਲੇ ਕਿਸੇ ਜੀਵ ਨੂੰ ਯਾਦ ਕਰਕੇ ਅਸੀਂ ਉਸ ਪ੍ਰਤੀ ਰੋਸ ਅਤੇ ਸ਼ਿਕਵੇ ਦੀਆਂ ਗੰਢਾਂ ਜਾਂ ਮਿਸਲਾਂ ਫਾਈਲਾਂ ਖੋਲ੍ਹ ਕੇ ਉਸ ਦੀ ਪੁਰਾਣੀ ਕਹਾਣੀ ਨੂੰ ਦੁਹਰਾ ਕੇ ਆਪਣੇ ਅੰਦਰ ਭੁੱਲੀ ਭੁਲਾਈ ਗੱਲ ਨੂੰ ਫਿਰ ਤਾਜ਼ਾ ਕਰਕੇ ਆਪਣੇ ਮਨ ਵਿੱਚ ਕੁਲਝਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਅਸੀਂ ਨਿਤਾ ਪ੍ਰਤੀ ਇਸ ਕਾਲੀ ਸੂਚੀ ਵਿੱਚੋਂ ਕਦੀ ਕਿਸੇ ਦੀ ਮਿਸਲ ਜਾਂ ਗੰਢ ਖੋਲ੍ਹ ਕੇ ਆਪਣੇ ਆਪ ਅਜਾਈਂ ਸੜਦੇ, ਬਲਦੇ, ਤੜਪਦੇ, ਕੁਲਝਦੇ ਰਹਿੰਦੇ ਹਾਂ। ਮੈਂ ਇਹ ਕਹਿੰਦਿਆਂ ਸੁਣਿਆ ਹੈ ਕਿ ਤੂੰ ਉਸ ਦਾ ਨਾਂ ਕਿਉਂ ਲੈ ਬੈਠੀ, ਮੈਨੂੰ ਤਾਂ ਉਸ ਡੈਣ ਦੀ ਯਾਦ ਆਉਣ ਦੇ ਨਾਲ ਹੀ ਸਣਕ ਆਪਣੀ ਅੱਗ ਲੱਗ ਜਾਂਦੀ ਹੈ। ਐਸੇ ਅਭਾਗੀ ਜੀਵ ਕਿਸੇ ਜ਼ਹਿਰੀਲੇ ਅਗਨ ਸੋਗ ਸਾਗਰ ਵਿੱਚ ਜੰਮਦੇ, ਜਿਉਂਦੇ ਅਤੇ ਮਰ ਕੇ ਜਮਾਂ ਦੇ ਵੱਸ ਪੈ ਜਾਂਦੇ ਹਨ। ਇਹ ਭਾਵੇਂ ਬਾਹਰੋਂ ਕੋਈ ਵੀ ਅਖੌਤੀ ਮਜ਼ਹਬ ਧਾਰਦੇ ਫਿਰਨ, ਪਰ ਇਹਨਾਂ ਦਾ ਅੰਦਰਲਾ ਨਿੱਜੀ ਧਰਮ ਰੋਸੇ ਗਿਲੇ, ਈਰਖਾ ਦੁਐਤ, ਵੈਰ ਵਿਰੋਧ ਅਤੇ ਜ਼ਹਿਰ ਵਿੱਚ ਸੜਨਾ, ਬਲਣਾ ਅਤੇ ਕੁਲਝਦੇ ਰਹਿਣਾ ਹੀ ਹੁੰਦਾ ਹੈ, ਅਤੇ ਇਸ ਵਿੱਚ ਇਹਨਾਂ ਨੂੰ ਖੁਜਲੀ ਵਾਂਗ ਸਵਾਦ ਆਉਂਦਾ ਹੈ। ਇਹਨਾਂ ਨੂੰ ਆਪਣੇ ਅੰਦਰ ਆਪੋ ਮਚਾਏ ਹੋਏ ਜ਼ਹਿਰੀਲੇ ਭਾਂਬੜ ਤੋਂ ਬਿਨਾਂ ਕਿਸੇ ਹੋਰ ਚੰਗੇਰੇ, ਉਚੇਰੇ, ਸੁਹਣੇਰੇ ਦੈਵੀ ਗੁਣਾਂ ਦੀ ਸੋਝੀ ਹੀ ਨਹੀਂ ਆਉਂਦੀ, ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਨ। ਸਾਧ ਸੰਗਤ ਅਤੇ ਸਤਿਗੁਰੂ ਦੀ ਕਿਰਪਾ ਬਗੈਰ ਐਸੇ ਅਭਾਗੇ ਜੀਵ ਆਪੋ ਮਚਾਏ ਹੋਏ ਜ਼ਹਿਰੀਲੇ ਭੱਠ ਵਿੱਚੋਂ ਨਿਕਲ ਨਹੀਂ ਸਕਦੇ। ਅੰਚਲ ਗਏ ਕਿ ਸਾਧਕਾ ਤਰਨਾ ਇਹ ਸੰਸਾਰ, ਮਹਾਂਬਿਖਨ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ, ਸਾਧ ਸੰਗਤ ਕੇ ਆਂਚਲ ਲਾਭੋ, ਬਿਖਮ ਨਦੀ ਜਾਇ ਤਰਣੀ, ਸਾਧ ਸੰਗਤ ਕੇ ਬਾਸਬੈ ਕਲਮਲ ਸਭ ਨਸਨਾ, ਭੌਜਲ ਬਿਖਮ ਅਸਗਾਹ, ਗੁਰਸ਼ਬਦੀ ਪਾਰ ਪਾਏ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੀ ਸ਼ੱਕ, ਰੋਸੇ, ਗਿਲੇ, ਸ਼ਿਕਾਇਤਾਂ, ਅੰਦੇਸਿਆਂ, ਡਰ, ਈਰਖਾ, ਦੁਐਤ, ਸਾੜਾ, ਕੁਲਝਣਾ, ਚੁਗਲੀ, ਵੈਰ ਵਿਰੋਧ, ਝਗੜੇ, ਲੜਾਈਆਂ ਅਤੇ ਜ਼ੁਲਮ ਵਿੱਚ ਸੜਦਾ, ਬਲਦਾ ਅਤੇ ਕੁਲਝਦਾ ਨਰਕਮਈ ਬਣਿਆ ਰਹਿੰਦਾ ਹੈ। ਕਿਸੇ ਲਈ ਸਾਡੀ ਮਲੀਨ ਜਾਂ ਨਫ਼ਰਤ ਵਾਲੀ ਭਾਵਨਾ ਸਿਰਫ ਸਾਡੇ ਮਨ, ਚਿੱਤ, ਬੁੱਧੀ, ਅੰਤਹਿਕਰਨ ਨੂੰ ਹੀ ਨਹੀਂ ਸਾੜਦੀ, ਬਲਕਿ ਦੂਜੇ ਜੀਵ ਉੱਤੇ ਵੀ ਇਹਨਾਂ ਮਲੀਨ ਭਾਵਨਾਵਾਂ ਦੀਆਂ ਲਹਿਰਾਂ, ਇਹਨਾਂ ਦੀਆਂ ਵਾਈਬ੍ਰੇਸ਼ਨਸ ਅਸਰ ਕਰਦੀਆਂ ਹਨ ਅਤੇ ਉਸ ਦੇ ਮਨ ਵਿੱਚ ਵੀ ਨੀਵੀਆਂ ਭਾਵਨਾਵਾਂ ਅਤੇ ਰੋਸੇ ਗਿਲੇ ਘਿਰਨਾਂ ਦੇ ਵਲਵਲੇ ਜਾਗ ਉੱਠਦੇ ਹਨ। ਸਹਿਜੇ ਸਹਿਜੇ ਅਸੀਂ ਉਸ ਦੇ ਹਿਰਦੇ ਵਿੱਚ ਆਪਣੇ ਵਰਗੀਆਂ ਹੀ ਤੀਬਰ ਘਿਰਨਾ, ਵੈਰ ਵਿਰੋਧ ਦੇ ਵਲਵਲਿਆਂ ਨੂੰ ਪੱਕਿਆਂ ਕਰਕੇ ਤੀਬਰ ਅਤੇ ਦਾਮਨਿਕ ਬਣਾਈ ਜਾਂਦੇ ਹਾਂ। ਇਉਂ ਫਿਰ ਅੱਗ ਭਖਦੀ ਹੈ ਦੋਹਾਂ ਪਾਸਿਆਂ ਤੋਂ। ਇਹੋ ਕਾਰਨ ਹੈ ਕਿ ਇਤਨੇ ਪਾਠ, ਪੂਜਾ, ਕਰਮ, ਧਰਮ, ਧਾਰਮਿਕ ਗ੍ਰੰਥਾਂ, ਧਾਰਮਿਕ ਅਸਥਾਨਾਂ, ਧਾਰਮਿਕ ਪ੍ਰਚਾਰ, ਵਿੱਦਿਅਕ ਅਸਥਾਨਾਂ, ਸਮਾਜਿਕ ਸੁਸਾਇਟੀਆਂ, ਵਿਗਿਆਨਿਕ ਤਰੱਕੀ ਦੇ ਬਾਵਜੂਦ ਹਿਰਦਿਆਂ ਵਿੱਚ, ਘਰਾਂ ਵਿੱਚ, ਗੁਆਂਢੀਆਂ ਵਿੱਚ, ਮੁਹੱਲਿਆਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਕੌਮਾਂ ਵਿੱਚ, ਦੇਸ਼ਾਂ ਵਿੱਚ, ਵਿਸ਼ਵ ਵਿੱਚ ਸ਼ੱਕ, ਭਰਮ, ਰੋਸੇ, ਗਿਲੇ, ਈਰਖਾ, ਦੁਐਤ ਵੱਧਦੇ ਜਾ ਰਹੇ ਹਨ, ਜਿਸ ਕਾਰਨ ਸਮੁੱਚੇ ਵਿਸ਼ਵ ਵਿੱਚ ਘਿਰਨਾ, ਵੈਰ ਵਿਰੋਧ, ਖਿੱਚੋ ਤਾਣ, ਲੜਾਈਆਂ ਅਤੇ ਜ਼ੁਲਮ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੀ ਸ਼੍ਰੋਮਣੀ ਔਲਾਦ ਬਣਾ ਕੇ ਇਸ ਨੂੰ ਬਾਕੀ ਸਾਰਿਆਂ ਜੀਵਾਂ ਨਾਲੋਂ ਵਿਸ਼ੇਸ਼ ਗੁਣ ਪ੍ਰਦਾਨ ਕੀਤੇ ਅਤੇ ਅਸ਼ਰਫੁਲ ਮਖਲੂਕਾਤ ਦਾ ਦਰਜਾ ਦਿੱਤਾ ਅਤੇ ਇਸ ਦੇ ਦੁਨਿਆਵੀ ਨਿਰਵਾਹ ਅਤੇ ਸੁੱਖ ਸ਼ਾਂਤੀ ਵਾਸਤੇ ਕੁਦਰਤ ਦੀਆਂ ਬੇਅੰਤ ਦਾਤਾਂ ਬਖਸ਼ਿਸ਼ ਕੀਤੀਆਂ। ਪਰ ਇਨਸਾਨ ਲਈ ਅਤਿਅੰਤ ਅਫਸੋਸ ਅਤੇ ਨਮੋਸ਼ੀ ਦੀ ਗੱਲ ਹੈ ਕਿ ਇਸ ਨੇ ਇਸ ਸੁਹਾਵਣੀ ਕਾਇਨਾਤ, ਸੱਚੇ ਦੀ ਕੋਠੜੀ, ਇਸ ਬਲਿਹਾਰੀ ਕੁਦਰਤ, ਇਸ ਸਵਰਗ ਰੂਪ ਜਗਵਾੜੀ ਕਾਇਨਾਤ ਨੂੰ ਆਪਣੇ ਹੋਮੇ ਵੇੜੇ ਮਲੀਨ ਮਨ ਦੇ ਨੀਵੇਂ ਖਿਆਲਾਂ, ਮੈਲੀਆਂ ਭਾਵਨਾਵਾਂ, ਨੀਵੀਆਂ ਵਾਸ਼ਨਾਵਾਂ, ਖੁਦਗਰਜ਼ੀ, ਸ਼ੱਕ, ਰੋਸੇ, ਗਿਲੇ, ਈਰਖਾ, ਦੁਐਤ, ਨਿੰਦਾ, ਘਿਰਨਾ, ਐਲਰਜੀ, ਵੈਰ ਵਿਰੋਧ, ਝਗੜੇ, ਲੜਾਈਆਂ, ਜ਼ੁਲਮ ਦੇ ਦੁਆਰਾ ਆਤਿਸ਼ ਦੁਨੀਆ, ਅਗਨ ਸੋਗ ਸਾਗਰ, ਭੌਜਲ ਬਿਖਮ ਸਾਗਰ, ਘੋਰ ਨਰਕ, ਅਗਨ ਕੁੰਟ, ਚਿੰਤਾ ਚਿਖਾ ਅਤੇ ਦੁੱਖ ਕਲੇਸ਼ ਵਿੱਚ ਇਸ ਜੱਗ ਨੂੰ ਤਬਦੀਲ ਕਰ ਦਿੱਤਾ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ 'ਤੇ ਘੋਰ ਪਾਪ ਕਮਾ ਰਹੇ ਹਾਂ। ਅਸੀਂ ਘਰਾਂ ਦੇ ਅੰਦਰ ਅਤੇ ਬਾਹਰ ਉਦਾਲੇ ਪੁਦਾਲੇ ਨੂੰ ਸਾਫ਼ ਰੱਖਣ ਦਾ ਯਤਨ ਕਰਦੇ ਹਾਂ। ਨਿਤਾ ਪ੍ਰਤੀ ਇਹ ਯਤਨ ਰਹਿੰਦਾ ਹੈ ਕਿ ਘਰ ਸਾਡੇ ਅਤੇ ਸਾਡਾ ਉਦਾਲਾ ਪਦਾਲਾ ਸਾਫ਼ ਰਹੇ। ਘਰਾਂ ਵਿੱਚ ਝਾੜੂ ਦੇ ਕੇ ਪੋਚਾ ਮਾਰਦੇ ਹਾਂ, ਮੇਜ਼, ਕੁਰਸੀਆਂ, ਫਰਨੀਚਰ, ਦਰਵਾਜ਼ੇ, ਖਿੜਕੀਆਂ ਨੂੰ ਝਾੜਦੇ ਪੂੰਝਦੇ ਹਾਂ। ਇਸ ਤਰ੍ਹਾਂ ਅਸੀਂ ਅਤੇ ਸਾਰਾ ਟੱਬਰ ਹੀ ਘਰ ਬਾਹਰ ਅਤੇ ਅੰਦਰ ਦੀ ਸਫਾਈ ਰੱਖਣ ਦਾ ਉਦਮ ਕਰਦਾ ਹੈ। ਜੇਕਰ ਬੱਚੇ ਛਿਲਕੇ, ਕੂੜੇ, ਕਰਕਟ ਆਦਿ ਨੂੰ ਘਰ ਵਿੱਚ ਬੇਪਰਵਾਹੀ ਨਾਲ ਸੁੱਟਦੇ ਹਨ ਤਾਂ ਅਸੀਂ ਬੱਚਿਆਂ ਨੂੰ ਡਾਂਟਦੇ ਹਾਂ ਅਤੇ ਉਸੇ ਵੇਲੇ ਬਾਹਰ ਸੁੱਟ ਕੇ ਸਫਾਈ ਕਰਦੇ ਹਾਂ। ਹਨੇਰੀ ਆ ਜਾਵੇ ਤਾਂ ਅਸੀਂ ਫੌਰਨ ਦਰਵਾਜ਼ੇ, ਖਿੜਕੀਆਂ ਬੰਦ ਕਰ ਦਿੰਦੇ ਹਾਂ ਤਾਂ ਕਿ ਬਾਹਰੋਂ ਕੂੜਾ, ਕਰਕਟ ਅਤੇ ਧੂੜ ਅੰਦਰ ਨਾ ਆਵੇ। ਹਨੇਰੀ ਤੋਂ ਮਗਰੋਂ ਸਾਰੇ ਘਰ ਦੇ ਅੰਦਰ ਬਾਹਰ ਸਫਾਈ ਕੀਤੀ ਜਾਂਦੀ ਹੈ। ਇੰਨੀ ਇਹਤਿਆਤ ਅਤੇ ਸਾਵਧਾਨੀ ਦੇ ਬਾਵਜੂਦ ਘਰਾਂ ਦੇ ਅੰਦਰ ਅਤੇ ਉਦਾਲੇ ਪੁਦਾਲੇ ਰੋਜ਼ਾਨਾ ਸਫਾਈ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਰੀਰ ਨੂੰ ਸਾਫ਼ ਰੱਖਣ ਲਈ ਨਿਤਾ ਪ੍ਰਤੀ ਸਾਬਣ ਨਾਲ ਨਹਾਉਂਦੇ ਹਾਂ, ਕਈ ਕਈ ਵਾਰ ਮੂੰਹ ਹੱਥ ਧੋਂਦੇ ਹਾਂ, ਫਿਰ ਵੀ ਸਰੀਰ ਮੈਲਾ ਹੋ ਜਾਂਦਾ ਹੈ, ਮੁੜ ਮੁੜ ਕੇ ਨਹਾਉਣਾ ਪੈਂਦਾ ਹੈ। ਇਸੇ ਤਰ੍ਹਾਂ ਅਸੀਂ ਨਿਤਾ ਪ੍ਰਤੀ ਮੈਲੇ ਕੱਪੜੇ ਲਾ ਕੇ ਸਾਫ਼ ਸੁਥਰੇ ਕੱਪੜੇ ਪਾਉਂਦੇ ਹਾਂ ਜਿਹੜੇ ਸ਼ਾਮ ਤਾਈਂ ਮੈਲੇ ਹੋ ਜਾਂਦੇ ਹਨ, ਜਿਸ ਕਾਰਨ ਸਾਨੂੰ ਨਿਤ ਕੱਪੜੇ ਧੋਣੇ ਪੈਂਦੇ ਹਨ। ਸੋ ਇਹ ਦਰਸਾਈ ਗਈ ਰੋਜ਼ਾਨਾ ਜ਼ਿੰਦਗੀ ਤੋਂ ਸਪਸ਼ਟ ਹੋਇਆ ਕਿ ਸਾਨੂੰ ਆਪਣੀ ਬਾਹਰਲੀ ਸਰੀਰਕ ਅਤੇ ਉਦਾਲੇ ਪੁਦਾਲੇ ਦੀ ਸਫਾਈ ਦਾ ਅਤਿਅੰਤ ਗਹਿਰਾ ਅਹਿਸਾਸ ਹੈ, ਜਿਸ ਦੀ ਪੂਰਨਤਾ ਲਈ ਅਸੀਂ ਅਤਿਅੰਤ ਉੱਦਮ, ਸਾਹਸ, ਖੇਚਲ ਅਤੇ ਖਰਚਾ ਕਰਦੇ ਹਾਂ। ਬਾਹਰਲੀ ਸਰੀਰਕ ਅਤੇ ਉਦਾਲੇ ਪੁਦਾਲੇ ਦੀ ਮੈਲ ਤੋਂ ਬਚਣ ਲਈ ਅਤੇ ਸਫਾਈ ਰੱਖਣ ਦੀ ਇਹ ਪ੍ਰੇਰਣਾ ਜਾਂ ਪ੍ਰਵਿਰਤੀ ਸਾਡੇ ਅੰਦਰ ਕੁਦਰਤੀ ਅਤੇ ਸਹਿਜ ਸੁਭਾਏ ਹੁੰਦੀ ਹੈ, ਪਰ ਇਸ ਦੇ ਦਰਜੇ ਅੱਡ ਅੱਡ ਮਨਾਂ ਦੀ ਅਹਿਸਾਸ ਸ਼ਕਤੀ 'ਤੇ ਆਧਾਰਿਤ ਹੁੰਦੇ ਹਨ। ਐਸੀ ਕੁਦਰਤੀ ਅਹਿਸਾਸ ਸ਼ਕਤੀ ਸਾਡੇ ਇਸ ਜੀਵਨ ਨੂੰ ਕਿਸੇ ਹੱਦ ਤਾਈਂ ਸੁਖੀ ਰੱਖਣ ਵਿੱਚ ਸਹਾਇਕ ਅਤੇ ਲਾਭਦਾਇਕ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਸੀਂ ਜਿੱਥੇ ਬਾਹਰਲੀ ਸਰੀਰਕ ਸਫਾਈ ਦੀ ਇੰਨੀ ਪ੍ਰਵਾਹ ਅਤੇ ਖੇਚਲ ਕਰਦੇ ਹਾਂ, ਉੱਥੇ ਸਾਨੂੰ ਆਪਣੀ ਅੰਦਰਲੀ ਮਾਨਸਿਕ ਮੈਲ ਦਾ ਖਿਆਲ ਹੀ ਨਹੀਂ ਆਉਂਦਾ, ਧਿਆਨ ਹੀ ਨਹੀਂ ਜਾਂਦਾ। ਅਣਜਾਣ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ ਜਾਂ ਫਿਰ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਾਂ। ਹਾਲਾਂਕਿ ਸਾਰੇ ਧਰਮ ਅਤੇ ਧਾਰਮਿਕ ਗ੍ਰੰਥ ਸਾਨੂੰ ਇਸ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਸਖ਼ਤ ਤਾੜਨਾ ਕਰਦੇ ਹਨ ਅਤੇ ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਹਨ, ਪਰ ਅਸੀਂ ਇਹਨਾਂ ਤਾੜਨਾਵਾਂ ਅਤੇ ਦੈਵੀ ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ, ਗੌਲਦੇ ਹੀ ਨਹੀਂ ਜਾਂ ਫਿਰ ਠਾਠਾ ਬਾਗਾ ਕਰ ਛੱਡਦੇ ਹਾਂ। ਗੁਰਬਾਣੀ ਵਿੱਚ ਇਸ ਮਾਨਸਿਕ ਮੈਲ ਦੀ ਬਾਬਤ ਇਉਂ ਤਾੜਨਾਵਾਂ ਆਉਂਦੀਆਂ ਹਨ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣਾ ਬਾਹਰੋਂ ਮਲਮਲ ਧੋਵੇ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਅੰਤਰ ਮੈਲ ਲੋਭ ਬਹੁਤ ਝੂਠੇ, ਬਾਹਰ ਨਹਾਵੋ ਕਾਹੀ ਜੀਓ। ਕਾਇਆ ਮਾਂਜਸ ਕੌਣ ਗੁਣਾ, ਜੋ ਘੱਟ ਭੀਤਰ ਹੈ ਮਲਣਾ। ਲੋਕੀ 68 ਤੀਰਥ ਨਹਾਈ, ਕੌਰਾ ਪੰਤਉ ਨਾ ਜਾਈ। ਬਾਹਰਲੀ ਸਫਾਈ ਦਾ ਲਾਭ ਸਿਰਫ ਇਸ ਜਨਮ ਦੇ ਬਾਹਰਮੁਖੀ ਜੀਵਨ ਤਾਂ ਹੀ ਸੀਮਤ ਹੈ, ਪਰ ਅੰਦਰਲੀ ਮਾਨਸਿਕ ਮੈਲ ਦਾ ਨਤੀਜਾ ਇਸ ਜਨਮ ਤੋਂ ਇਲਾਵਾ ਅਗਲੇ ਜਨਮਾਂ ਵਿੱਚ ਵੀ ਭੁਗਤਣਾ ਪੈਂਦਾ ਹੈ। ਹੋਮੇ ਮੈਲਾ ਜੱਗ ਫਿਰੈ, ਮਰ ਜੰਮੈ ਵਾਰੋ ਵਾਰ। ਪਈਏ ਕਿਰਤ ਕਮਾਵਣਾ, ਕੋਈ ਨਾ ਮੇਟਣ ਹਾਰ। ਪਰ ਫਿਰ ਵੀ ਅਸੀਂ ਆਪਣਾ ਸਾਰਾ ਧਿਆਨ ਉਦਮ ਅਤੇ ਉਪਾਓ ਸਿਰਫ ਬਾਹਰਲੀ ਸਫਾਈ ਤਾਂ ਹੀ ਸੀਮਤ ਰੱਖਦੇ ਹਾਂ ਅਤੇ ਆਪਣੀ ਅੰਦਰਲੀ ਮਾਨਸਿਕ ਮੈਲ ਵੱਲ ਉੱਕਾ ਹੀ ਧਿਆਨ ਨਹੀਂ ਦਿੰਦੇ। ਸਾਡੀ ਉੱਚੀ ਵਿੱਦਿਆ, ਆਧੁਨਿਕ ਵਿਗਿਆਨ, ਇਹ ਨਵੀਨ ਸੱਭਿਅਤਾ, ਇਹ ਧਾਰਮਿਕ ਪ੍ਰਚਾਰ ਦੇ ਬਾਵਜੂਦ ਸਾਨੂੰ ਆਪਣੀ ਇਸ ਦੀਰਘ ਅਧੋਗਤੀ ਦੀ ਸੋਝੀ ਜਾਂ ਗਿਆਨ ਹੀ ਨਹੀਂ ਹੁੰਦਾ ਅਤੇ ਅਸੀਂ ਆਪਣੀ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਜਾਣਨ, ਬੁੱਝਣ ਜਾਂ ਅਹਿਸਾਸ ਕਰਨ ਤੋਂ ਅਸਮਰੱਥ ਹਾਂ। ਇਸ ਤਰ੍ਹਾਂ ਅਸੀਂ ਬੇਧਿਆਨੇ ਹੀ ਆਪਣੀ ਮਾਨਸਿਕ ਅਤੇ ਅਧਿਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਅੰਦਰਲੀ ਮਾਨਸਿਕ ਮਲੀਨਤਾ ਨੂੰ ਨਿਤਾ ਪ੍ਰਤੀ ਹੋਰ ਵਧਾ ਰਹੇ ਹਾਂ ਅਤੇ ਆਪਣੇ ਅਮੋਲਕ ਜੀਵਨ ਨੂੰ ਅਜਾਈਂ ਗੁਆ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੇ ਬਾਹਰਮੁਖੀ ਪਾਠ ਪੂਜਾ, ਇਹ ਕਰਮ ਕਿਰਿਆ, ਤੀਰਥ ਇਸ਼ਨਾਨ, ਪੁੰਨ ਦਾਨ, ਯੋਗ ਅਭਿਆਸ ਆਦਿ ਦਾ ਸਾਡੇ ਜੀਵਨ 'ਤੇ ਕੋਈ ਅਸਰ ਨਹੀਂ ਹੁੰਦਾ। ਇਸੇ ਲਈ ਸਾਡੇ ਨਿਤਾ ਪ੍ਰਤੀ ਜੀਵਨ ਦੇ ਵਿੱਚ ਰੋਸੇ, ਗਿਲੇ, ਈਰਖਾ, ਦੁਆਤ ਆਦਿ ਵੱਧਦੇ ਜਾ ਰਹੇ ਹਨ ਅਤੇ ਸਾਡੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਨਿਗਰਦੀ ਜਾ ਰਹੀ ਹੈ। ਜਗ ਹੋਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਭਾਏ। ਮਲ ਹੋਮੈ ਧੋਤੀ ਕਿਵੇਂ ਨਾ ਉਤਰੇ, ਜੇ 100 ਤੀਰਥ ਨਹਾਏ। ਬਹੁ ਵਿਧ ਕਰਮ ਕਮਾਉਂਦੇ, ਦੂਣੀ ਮਲ ਲਾਗੀ ਆਏ। ਪੜੀਏ ਮੈਲ ਨਾ ਉਤਰੈ, ਪੁੱਛੋ ਗਿਆਨੀਆਂ ਜਾਏ। ਸੋਚ ਕਰੇ ਦਿਨ ਸਿਆਰ ਰਾਤ, ਮਨ ਕੀ ਮੈਲਣਾ ਤਨ ਤੇ ਜਾਤ। ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਮਨ ਤੇ ਕਬੂ ਨਾ ਵਿਖਿਆ ਟਰੈ। ਜਲ ਧੋਵੇ ਬਹੁ ਦੇਹ ਅਨੀਤ, ਸੁੱਧ ਕਹਾਂ ਹੋਏ ਕਾਚੀ ਪੀਤ। ਕਿਰਿਆਚਾਰ ਕਰੇ ਖਟ ਕਰਮਾ, ਇਤਰਾ ਤੇ ਸੰਸਾਰੀ। ਅੰਤਰ ਮੈਲ ਨਾ ਉਤਰੇ ਹੋਮੈ, ਬਿਨ ਗੁਰਬਾਜੀ ਹਾਰੀ। ਸਿੱਧਾਂ ਕੇ ਆਸਣ ਜੇ ਸਿੱਖੈ, ਫਿਰ ਕਈ ਐਸੇ ਵੀ ਢੰਗ ਅਪਣਾਉਂਦੇ ਨੇ, ਔਖੀਆਂ ਔਖੀਆਂ ਸਾਧਨਾਵਾਂ ਕਰਦੇ ਨੇ। ਸਿੱਧਾਂ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਮਨ ਕੀ ਮੈਲ ਨਾ ਉਤਰੇ ਹੋਮੈ, ਮੈਲ ਨਾ ਜਾਏ। ਮਨ ਕਾਮਨਾ ਤੀਰਥ ਜਾਏ ਵਸਿਓ, ਕਈ ਫਿਰ ਤੀਰਥਾਂ 'ਤੇ ਜਾ ਕੇ ਵਸਣ 'ਚ ਨੂੰ ਹੀ ਉਚਿਤ ਠਹਿਰਾਉਂਦੇ ਨੇ। ਮਨ ਕਾਮਨਾ ਤੀਰਥ ਜਾਏ ਵਸਿਓ, ਸਿਰ ਕਰਵਤ ਧਰਾਏ। ਮਨ ਕੀ ਮੈਲ ਨਾ ਉਤਰੈ, ਇਹ ਵਿਧ ਜੇ ਲੱਖ ਯਤਨ ਕਰਾਏ। ਇਸ ਵਿਸ਼ੇ ਦੇ ਉੱਤੇ ਇਹ ਪ੍ਰਥਮ ਭਾਗ ਸੀ, ਆਪ ਜੀ ਨੇ ਸਰਵਣ ਕੀਤਾ। ਦੂਜਾ ਭਾਗ ਵੀ ਹੈ ਜੋ ਇਸ ਵਿਸ਼ੇ ਨੂੰ ਸਮੁੱਚੇ ਤੌਰ 'ਤੇ ਨਿਭਾਉਂਦਾ ਹੈ ਅਤੇ ਅੱਗੇ ਇਸ ਤੋਂ ਬਚਣ ਦੇ ਉਪਾਅ ਉਹ ਦਰਸਾਉਂਦੇ ਨੇ ਗੁਰਬਾਣੀ ਦੇ ਚਾਨਣ ਵਿੱਚ। ਗੁਰਮੁਖ ਪਿਆਰੇ ਮਹਾਂਪੁਰਖ ਬਾਬੂ ਜੀ ਹੁਣਾਂ ਦਾ ਅਨੂਠਾ ਯਤਨ, 132 ਉਹਨਾਂ ਨੇ ਜੋ ਲੇਖ ਲਿਖੇ ਨੇ, ਆਪ ਜੀ ਇਹਨਾਂ ਲਿਖਣੀਆਂ ਤੋਂ ਪਰਮਾਰਥਕ ਪਾਂਧੀ ਹੋਣ ਦੇ ਨਾਤੇ ਸੇਧ ਲੈ ਸਕਦੇ ਹੋ। ਜੀਵਨ ਜਾਚ ਜੋ ਗੁਰਮਤਿ ਦੀ ਵਿਆਖਿਆ ਉਹਨਾਂ ਨੇ ਇਹ ਸੌਖੇ ਸ਼ਬਦਾਂ 'ਚ ਕੀਤੀ ਹੈ, ਘਰ ਘਰ ਦੇ ਵਿੱਚ ਅਜਿਹੀਆਂ ਲਿਖਣੀਆਂ ਲੈ ਕੇ ਜਾਓ, ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਸੰਪੂਰਨ ਇਹਨਾਂ ਕਿਤਾਬਾਂ ਦਾ ਸੈੱਟ ਰੱਖੋ। ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।